ਵਾਰ ਪੰਜਵੀਂ ਪੌੜੀ ਵੀਹਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਵੇਂ ਉਪਦੇਸ਼ ਦੇ ਰਹੇ ਹਨ। ਗਜ ਮਿਰਗ ਮੀਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ ਮਾਨਸ ਦੇਹੀ ਪੰਜ ਰੋਗ ਪੰਜੇ ਦੂਤ ਕਸੂਤ ਕਰੰਦੇ ਆਸਾ ਮਨਸਾ ਡਾਇਣੀ ਹਰਖ ਸੋਗ ਬਹੁ ਰੋਗ ਵਧੰਦੇ ਮਨਮੁਖ ਦੂਜੇ ਭਾਏ ਲਗ ਭੰਬਲ ਭੂਸੇ ਖਾਏ ਪਵੰਦੇ ਸਤਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹ ਚਲੰਦੇ ਸਾਧ ਸੰਗਤ ਮਿਲ ਚੱਲਣ ਭੱਜ ਗਏ ਠੱਗ ਚੋਰ ਡਰੰਦੇ ਲੈ ਲਾਹਾ ਨਿਜ ਘਰ ਨਿਭਹੰਦੇ ਲੈ ਲਾਹਾ ਨਿਜ ਘਰ ਨਿਭਹੰਦੇ ਗਜ ਮਿਰਗ ਮੀਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ ਪੰਜਾਂ ਦਾ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਜੀ ਇਹਨਾਂ ਪੰਜ ਜੀਵਾਂ ਦਾ ਪੰਜ ਜੰਤੂਆਂ ਦਾ ਕੌਣ ਕੌਣ ਗਜ ਗਜ ਦਾ ਅਰਥ ਹੁੰਦਾ ਹਾਥੀ ਮਿਰਗ ਮਿਰਗ ਦਾ ਅਰਥ ਹੈ ਹਿਰਨ ਮੀਨ ਮੀਨ ਦਾ ਅਰਥ ਹੈ ਮੱਛੀ ਪਤੰਗ ਪਤੰਗ ਦਾ ਅਰਥ ਹੈ ਪਤੰਗਾ ਭੰਬਟ ਜਿਹੜਾ ਦੀਵੇ ਦੀ ਲਾਟ ਦੇ ਉੱਤੇ ਸੜ ਜਾਂਦਾ ਹੈ ਅਲ ਅਲ ਦਾ ਅਰਥ ਹੁੰਦਾ ਭੌਰਾ ਇਹਨਾਂ ਪੰਜਾਂ ਨੂੰ ਇੱਕ ਇੱਕ ਰੋਗ ਆ ਇੱਕ ਇੱਕ ਦੋਖ ਹੈ ਇਹਨਾਂ ਚ ਤੇ ਇੱਕ ਇੱਕ ਦੋਖ ਕਰਕੇ ਇਹ ਪੰਜੇ ਦੇ ਪੰਜੇ ਜਿਹੜੇ ਮੌਤ ਸਹੇੜ ਲੈਂਦੇ ਆ ਜਾਂ ਸਦਾ ਵਾਸਤੇ ਕੈਦੀ ਬਣ ਜਾਂਦੇ ਗੁਲਾਮ ਹੋਣਾ ਪੈਂਦਾ ਇਹਨਾਂ ਭਾਈ ਗੁਰਦਾਸ ਜੀ ਕਹਿੰਦੇ ਸੱਜਣਾ ਇਹ ਪੰਜੇ ਜੀਵ ਇਹ ਪੰਜੇ ਜੰਤੂ ਇਹ ਪੰਜੇ ਪ੍ਰਾਣੀ ਇੱਕ ਇੱਕ ਰੋਗ ਕਰਕੇ ਮੌਤ ਦੇ ਮੂੰਹ ਚ ਜਾ ਪਏ ਬੰਦਿਆ ਤੇਰੇ ਅੰਦਰ ਤੇ ਪੰਜੇ ਹੈਗੇ ਤੇਰਾ ਕੀ ਬਣੇਗਾ ਸੁਣਨੇ ਬਚਨ ਕਹਿਣ ਲੱਗੇ ਗਜ ਮਿਰਗ ਮੀਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ ਇੱਕ ਇੱਕ ਰੋਗ ਕਰਕੇ ਇੱਕ ਇੱਕ ਦੋਖ ਕਰਕੇ ਇਹ ਜਿਹੜੇ ਆ ਇਹ ਮਰ ਜਾਂਦੇ ਆ ਪਚੰਦੇ ਦਾ ਅਰਥ ਮਰਨਾ ਮਰ ਜਾਂਦੇ ਆ ਤੇ ਤੇਰੀ ਹਾਲਤ ਕੀ ਹੈ ਕਹਿੰਦੇ ਮਾਨਸ ਦੇਹੀ ਪੰਜ ਰੋਗ ਪੰਜੇ ਦੂਤ ਕਸੂਤ ਕਰੰਦੇ ਮਨੁੱਖ ਦੇਹੀ ਵਿੱਚ ਤੇ ਪੰਜੇ ਹੀ ਰੋਗ ਆ ਇਹ ਪੰਜੇ ਦੂਤ ਜਿਹੜੇ ਇਹ ਉਪੱਧਰ ਕਰਦੇ ਆ ਤੇਰੇ ਅੰਦਰ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਤੈਨੂੰ ਲੈ ਕੇ ਜਾਂਦੇ ਆ ਤੇਰਾ ਛੁਟਕਾਰਾ ਕਿੱਥੇ ਹੋਏਗਾ ਧਿਆਨ ਦਿਆ ਜੇ ਇਹਨਾਂ ਦਾ ਭਾਵ ਕੀ ਹੈ ਰਾਗ ਆਸਾ ਵਿੱਚ ਭਗਤ ਰਵਿਦਾਸ ਜੀ ਨੇ ਵੀ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਪਾਵਨ ਪਵਿੱਤਰ ਬਾਣੀ ਚ ਬਚਨ ਵਰਤੇ ਕਹਿਣ ਲੱਗੇ ਮਿਰਗ ਮੀਨ ਪਿਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਇੱਕ ਇੱਕ ਦੋਖ ਕਰਕੇ ਇਹਨਾਂ ਦਾ ਵਿਨਾਸ਼ ਹੋ ਜਾਂਦਾ ਕਹਿੰਦੇ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮ ਹੈ ਤਾਂ ਕੀ ਕੇਤਕ ਆਸ ਜਿਹੜੇ ਮਨੁੱਖ ਚ ਪੰਜੇ ਦੇ ਪੰਜੇ ਹੋਣਗੇ ਇਹਦੇ ਤੋਂ ਕੀ ਆਸ ਕਰੀਏ ਕਿ ਤੇਰਾ ਬਚਾਓ ਹੋ ਜਾਏਗਾ ਤਾਂ ਕੀ ਕੇਤਕ ਆਸ ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਅਵਿਦਿਆ ਹਿਤਕੀਨ ਮਨੁੱਖ ਤੇਰਾ ਪਿਆਰ ਅਵਿਦਿਆ ਨਾਲ ਬਣ ਗਿਆ ਤੇਰੇ ਕੋਲ ਗਿਆਨ ਨਹੀਂ ਹੈਗਾ ਤੇਰੀ ਵਿਵੇਕ ਬੁੱਧੀ ਦਾ ਦੀਵਾ ਮੈਲਾ ਹੋ ਗਿਆ ਹੁਣ ਇਹਨਾਂ ਪੰਜਾਂ ਦੇ ਬਾਰੇ ਚ ਜ਼ਿਕਰ ਕਰ ਦਈਏ ਟੂਕ ਮਾਤਰ ਗਜ ਮਿਰਗ ਮੀਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ ਕਹਿਣ ਲੱਗੇ ਜਿਹੜਾ ਹਾਥੀ ਆ ਇਹਨੂੰ ਕਾਮ ਵਾਸ਼ਨਾ ਦਾ ਚਸਕਾ ਆ ਹਾਥੀ ਜਿਹੜੇ ਸ਼ਿਕਾਰੀ ਲੋਕ ਹਾਥੀ ਨੂੰ ਪਕੜਨ ਵਾਲੇ ਨੇ ਉਹ ਕੀ ਕਰਦੇ ਨੇ ਜੰਗਲ ਦੇ ਵਿੱਚ ਜਿੱਥੇ ਹਾਥੀ ਰਹਿੰਦੇ ਆ ਜੰਗਲ ਦੇ ਵਿੱਚ ਇੱਕ ਕਾਗਜ਼ਾਂ ਦੀ ਹਥਣੀ ਬਣਾ ਕੇ ਖੜੀ ਕਰ ਦਿੰਦੇ ਭਾਵ ਧਰਤੀ ਦੇ ਉੱਤੇ ਇੱਕ ਕਾਗਜ਼ਾਂ ਦੀ ਕਾਲੇ ਰੰਗ ਦੀ ਉਸੇ ਤਰ੍ਹਾਂ ਜਿਵੇਂ ਵੇਖਣ ਨੂੰ ਲੱਗੇ ਕਿ ਹਥਣੀ ਹੈ ਉਹ ਹਥਣੀ ਬਣਾ ਦਿੰਦੇ ਨੇ ਔਰ ਜਿਹੜਾ ਹਥਣੀ ਦਾ ਮੂੰਹ ਵਾਲਾ ਪਾਸਾ ਆ ਉਧਰਲੇ ਪਾਸੇ ਅਗਲੇ ਅੱਗੇ ਡੂੰਘਾ ਟੋਆ ਪੁੱਟ ਦਿੰਦੇ ਨੇ ਆਪ ਥੋੜਾ ਜਿਹਾ ਪਾਸੇ ਹੋ ਕੇ ਬਹਿ ਗਏ ਜਿਹੜਾ ਹਾਥੀ ਹੈ ਉਹ ਕਾਮ ਵਾਸ਼ਨਾ ਦੇ ਵਿੱਚ ਗਰਸਿਆ ਹੋਇਆ ਆਉਂਦਾ ਆ ਤੇ ਜਦੋਂ ਕਾਮ ਵਾਸ਼ਨਾ ਦੀ ਪੂਰਤੀ ਵਾਸਤੇ ਉਹਨੂੰ ਵਰਤਣ ਦੀ ਕੋਸ਼ਿਸ਼ ਕਰਦਾ ਹੈ ਹਥਣੀ ਨੂੰ ਹੁਣ ਹੈ ਤੇ ਉਹ ਕਾਗਜ਼ਾਂ ਦੀ ਬਣੀ ਹੋਈ ਇੱਕ ਢਾਂਚਾ ਹੀ ਬਣਾਇਆ ਸਿਰਫ ਅਗਲੇ ਪਾਸੇ ਜਿਹੜਾ ਟੋਆ ਵਾ ਉਹਦੇ ਵਿੱਚ ਡਿੱਗ ਪੈਂਦਾ ਉਹ ਹਾਥੀ ਤੇ ਜਿਹੜੇ ਸ਼ਿਕਾਰੀ ਨੇ ਬੜੇ ਆਰਾਮ ਨਾਲ ਸੰਗਲ ਪਾ ਲੈਂਦੇ ਸਦਾ ਵਾਸਤੇ ਕੈਦੀ ਬਣ ਗਿਆ ਉਹਨਾਂ ਦੀ ਕੈਦ ਚ ਮਰਦਾ ਜਾ ਕੇ ਕਾਮ ਵਾਸ਼ਨਾ ਦੇ ਚਸਕੇ ਕਰਕੇ ਜਿਹੜਾ ਹਾਥੀ ਹੈ ਸਤਸੰਗਤ ਉਹਨੇ ਮੌਤ ਸਹੇੜ ਲਈ, ਗੁਲਾਮੀ ਸਹੇੜ ਲਈ। ਫਿਰ ਜ਼ਿਕਰ ਕਰਦੇ ਮਿਰਗ, ਜਿਹੜਾ ਹਿਰਨ ਆ ਉਹਨੂੰ ਕੰਨਾਂ ਦਾ ਚਸਕਾ ਹੈ। ਇਹ ਚੇਤੇ ਰੱਖਿਓ ਇਹ ਦੋਖ ਨੇ। ਗਜ ਦਾ ਮਤਲਬ ਹੈ ਸਪਰਸ਼ਤਾ ਦਾ, ਗਜ ਦਾ ਮਤਲਬ ਹਾਥੀ, ਹਾਥੀ ਨੂੰ ਸਪਰਸ਼ਤਾ ਦਾ ਦੋਖ ਆ, ਸਪਰਸ਼ਤਾ ਦਾ ਰੋਗ ਆ ਉਸਨੂੰ, ਉਹਦੇ ਅਧੀਨ ਹੈ, ਸਦਾ ਵਾਸਤੇ ਗੁਲਾਮ ਹੋ ਗਿਆ। ਜਿਹੜਾ ਮਿਰਗ ਹੈ ਭਾਵ ਹਿਰਨ, ਉਹਨੂੰ ਕੰਨਾਂ ਦਾ ਚਸਕਾ ਹੈ। ਘੰਡੇਹੜੇ ਦਾ ਨਾਦ ਸੁਣਦਾ ਸ਼ਿਕਾਰੀ ਘੜੇ ਦਾ ਇੱਕ ਸਾਜ ਬਣਾ ਲੈਂਦੇ ਹੈ ਤੇ ਉਸ ਸਾਜ ਨੂੰ ਜੰਗਲ ਵਿੱਚ ਜਾ ਕੇ ਵਜਾਉਂਦੇ ਆ, ਤੇ ਉਹ ਘੰਡੇਹੜਾ ਜਿਹੜਾ ਨਾਦ ਹੈ ਨਾ, ਉਹ ਜਦੋਂ ਵਜਾਉਂਦੇ ਨੇ ਹਿਰਨ ਆਣ ਕੇ ਲੇਟਣ ਲੱਗ ਪੈਂਦਾ। ਮਸਤ ਇੰਨਾ ਜ਼ਿਆਦਾ ਹੋ ਜਾਂਦਾ, ਉਹਨੂੰ ਪਤਾ ਹੀ ਨਹੀਂ ਕਿ ਭਾਵੇਂ ਕੋਈ ਸ਼ਿਕਾਰੀ ਮੇਰੇ ਤੀਰ ਮਾਰ ਦੇਵੇ, ਭਾਵੇਂ ਕੋਈ ਮੇਰੀ ਤਲਵਾਰ ਨਾਲ ਗਰਦਨ ਲਾ ਲਵੇ, ਭਾਵੇਂ ਮੈਨੂੰ ਸੰਗਲ ਪਾ ਕੇ ਸਦਾ ਵਾਸਤੇ ਕੈਦੀ ਬਣਾ ਲੇ। ਉਹ ਘੰਡੇਹੜੇ ਦੇ ਨਾਦ ਦੇ ਉੱਤੇ ਮਸਤ ਹੋ ਜਾਂਦਾ, ਸਦਾ ਦਾ ਕੈਦੀ ਬਣ ਜਾਂਦਾ, ਜਾਂ ਸ਼ਿਕਾਰੀ ਉਹਦਾ ਸ਼ਿਕਾਰ ਕਰ ਲੈਂਦੇ। ਕੰਨਾਂ ਦਾ ਚਸਕਾ ਸੁਣਨ ਦਾ। ਤੀਸਰੇ ਨੰਬਰ ਦੇ ਉੱਤੇ ਕਹਿੰਦੇ ਮੀਨ, ਮੀਨ ਦਾ ਭਾਵ ਮੱਛੀ, ਮੱਛੀ ਨੂੰ ਜ਼ੁਬਾਨ ਦਾ ਚਸਕਾ, ਜੀਭ ਦਾ ਚਸਕਾ, ਰਾਸਿਆ, ਉਸ ਰਸ ਦੇ ਅਧੀਨ ਹੈ ਉਹ। ਜਿਹੜਾ ਸ਼ਿਕਾਰੀ ਹੈ ਮੱਛੀਆਂ ਪਕੜਨ ਵਾਲਾ, ਜਦੋਂ ਕੁੰਡੀ ਸੁੱਟਦਾ ਉਹਨੂੰ ਪਕੜਨ ਵਾਸਤੇ ਮੱਛੀ ਨੂੰ, ਉਸ ਕੁੰਡੀ ਦੇ ਨਾਲ ਮੱਛੀ ਦੇ ਖਾਣ ਵਾਸਤੇ ਕੁਝ ਲਾਇਆ ਹੋਇਆ, ਪਰ ਉਹ ਜਿਹੜੀ ਮੱਛੀ ਉਹਨੂੰ ਖਾਣ ਵਾਲੀ ਚੀਜ਼ ਤਾਂ ਦਿਸਦੀ ਹੈ ਜ਼ਬਾਨ ਦੇ ਚਸਕੇ ਕਰਕੇ, ਪਰੰਤੂ ਉਸ ਮੱਛੀ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਇਹਦੇ ਥੱਲੇ ਲੋਹੇ ਦੀ ਕੁੰਡੀ ਆ। ਜੇਬਾ ਸੁਆਦੀ ਲੀਲਤ ਲੋ, ਐਸੇ ਕਣਕ ਕਾਮਣੀ ਬਾਂਧਿਓ ਮੋਹ। ਜੇਬਾ ਸੁਆਦੀ, ਜੀਭ ਦੇ ਸੁਆਦ ਕਰਕੇ ਲੀਲਤ ਲੋ, ਕਹਿੰਦੇ ਲੋਹੇ ਦੀ ਕੁੰਡੀ ਨੂੰ ਮੂੰਹ ਜਾ ਪਾਉਂਦੀ ਹੈ, ਐਸੇ ਕਣਕ ਕਾਮਣੀ ਬਾਂਧਿਓ ਮੋਹ। ਬੰਦਿਆ, ਇਸੇ ਤਰ੍ਹਾਂ ਤੂੰ ਦੁਨੀਆਂ ਵਿੱਚ ਕੀ ਇਸਤਰੀ ਤੇ ਕੀ ਸੋਨਾ ਚਾਂਦੀ ਤੇ ਧਨ ਮਾਇਆ ਚ, ਤੂੰ ਵੀ ਚਸਕਿਆਂ ਚ ਗਲਤਾਨ ਹੋਇਆ। ਤੈਨੂੰ ਪਤਾ ਨਹੀਂ ਇਹ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਚੱਲ ਕੇ ਨਰਕਾਂ ਦੇ ਭਾਗੀ ਬਣਨਾ ਪਏਗਾ। ਬੇਨਤੀ ਸੁਣਨੀ, ਜਿਹੜੀ ਮੱਛੀ ਹੈ ਉਹਨੂੰ ਜ਼ਬਾਨ ਦਾ ਚਸਕਾ ਹੈ, ਇਸ ਕਰਕੇ ਉਹ ਲੋਹੇ ਦੀ ਕੁੰਡੀ ਨੂੰ ਜਾ ਮੂੰਹ ਪਾਉਂਦੀ ਹੈ, ਕਿਉਂਕਿ ਉਹਨੂੰ ਖਾਣ ਵਾਲੀ ਚੀਜ਼ ਦਿਸਦੀ ਮੇਰੇ ਖਾਣ ਵਾਸਤੇ ਹੈ। ਫਿਰ ਅਗਲਾ ਵਚਨ ਪਤੰਗ, ਪਤੰਗ ਨੂੰ ਅੱਖਾਂ ਦਾ ਵੇਖਣ ਦਾ ਚਸਕਾ ਆ। ਕੀ ਕਰਦਾ, ਦੀਵੇ ਦੀ ਲਾਟ ਦੇ ਉੱਤੇ ਜਿਹੜਾ ਭੰਬਟ ਆ ਪਤੰਗਾ, ਇੰਨਾ ਮਸਤ ਹੋ ਜਾਂਦਾ ਹੈ ਕਿ ਉਹ ਦੀਵੇ ਦੀ ਲਾਟ ਦੇ ਉੱਤੇ ਸੜ ਜਾਂਦਾ, ਮੌਤ ਸਹੇੜ ਲੈਂਦਾ ਅੱਖਾਂ ਦੇ ਚਸਕੇ ਕਰਕੇ। ਅਲ, ਅਲ ਦਾ ਮਤਲਬ ਹੈ ਭਮਰਾ, ਭੌਰੇ ਨੂੰ ਨੱਕ ਦਾ ਰੋਗ ਆ, ਨੱਕ ਦਾ ਦੋਖ ਹੈ, ਸੁੰਘਣ ਦਾ, ਸੁਗੰਧੀ ਲੈਣੀ। ਭੌਰਾ ਜਿਹੜਾ ਉਹ ਕਮਲ ਫੁੱਲ ਦੇ ਉੱਤੇ ਜਾ ਕੇ ਬੈਠ ਜਾਂਦਾ, ਸੁਗੰਧੀ ਲੈਂਦਾ, ਸੁਗੰਧੀ ਲੈਂਦਿਆਂ ਲੈਂਦਿਆਂ ਉੱਠਦਾ ਨਹੀਂ ਉਹਦੇ ਤੋਂ, ਇੰਨਾ ਰਸ ਵਿੱਚ ਮਸਤ ਹੋ ਜਾਂਦਾ ਕਿ ਕੀ ਕਰਦਾ ਸਾਧ ਸੰਗਤ, ਉਸ ਕਮਲ ਫੁੱਲ ਦੇ ਉੱਤੇ ਬੈਠਾ ਬੈਠਾ ਹੀ ਸ਼ਾਮਾਂ ਪੈ ਜਾਂਦੀਆਂ। ਜਦੋਂ ਸੂਰਜ ਛਿਪਿਆ, ਸੂਰਜ ਅਸਤ ਹੋਇਆ, ਉਹ ਜਿਹੜਾ ਕਮਲ ਦਾ ਫੁੱਲ ਆ ਉਹ ਲਿਪਟ ਜਾਂਦਾ, ਇਕੱਠਾ ਹੋ ਜਾਂਦਾ, ਤੇ ਭੌਰਾ ਉੱਤੇ ਬੈਠਾ ਵਿੱਚੇ ਹੀ ਲਿਪਟ ਜਾਂਦਾ, ਉਹਦੇ ਫੁੱਲ ਦੇ ਵਿੱਚ ਹੀ ਲਵੇਟਿਆ ਜਾਂਦਾ, ਸਾਹ ਨਹੀਂ ਆਉਂਦਾ, ਮਰ ਜਾਂਦਾ, ਮੌਤ ਹੋ ਜਾਂਦੀ ਭੌਰੇ ਦੀ। ਕੀ ਹੋਇਆ ਹੁਣ, ਕਹਿਣ ਲੱਗੇ ਇੱਕ ਇੱਕ ਚਸਕੇ ਕਰਕੇ, ਇੱਕ ਇੱਕ ਦੋਖ ਕਰਕੇ, ਇੱਕ ਇੱਕ ਰਸ ਕਰਕੇ ਇਹ ਪੰਜੇ ਦੇ ਪੰਜੇ ਮਰ ਗਏ, ਗੁਲਾਮ ਹੋ ਗਏ, ਮੌਤ ਸਹੇੜ ਲਈ ਉਹਨਾਂ ਨੇ। ਬੰਦਿਆ, ਤੇਰੇ ਵਿੱਚ ਤੇ ਪੰਜ ਦੇ ਪੰਜ ਹੀ ਹੈ। ਜਿਵੇਂ ਹਾਥੀ ਚ ਸਪਰਸ਼ਤਾ ਦਾ, ਕਾਮ ਵਾਸ਼ਨਾ, ਹਿਰਨ ਨੂੰ ਸੁਣਨ ਦਾ ਚਸਕਾ, ਮੱਛੀ ਨੂੰ ਜੀਭ ਦਾ ਚਸਕਾ, ਪਤੰਗੇ ਨੂੰ ਦੇਖਣ ਦਾ ਚਸਕਾ, ਭੌਰੇ ਨੂੰ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਦਾ ਚਸਕਾ। ਕਹਿਣ ਲੱਗੇ ਇਕਤ ਇਕਤ ਰੋਗ ਪਚੰਦੇ, ਇੱਕ ਇੱਕ ਰੋਗ ਚੰਬੜਿਆ ਤੇ ਰੋਗ ਨਾਲ ਮਰ ਜਾਂਦੇ, ਮੌਤ ਸਹੇੜ ਲੈਂਦੇ ਨੇ। ਕਹਿੰਦੇ ਮਾਨਸ ਦੇਹੀ ਪੰਜ ਰੋਗ, ਪੰਜੇ ਦੂਤ ਕਸੂਤ ਕਰਨ ਦੇ। ਮਾਨਸ ਦੇਹੀ ਚ ਮਨੁੱਖਾ, ਤੇਰੇ ਕੋਲ ਤੇ ਪੰਜੇ ਹੀ ਨੇ, ਤੇਰੇ ਕੋਲ ਤੇ ਸਾਰੇ ਹੀ ਚਸਕੇ ਆ। ਕਹਿਣ ਲੱਗੇ ਇਹ ਉਪੱਧਰ ਕਰਦੇ ਆ, ਪਰ ਇੱਕ ਬੇਨਤੀ ਕਰਨੀ ਦਾਸ ਨੇ, ਜਿਹੜਾ ਬਚਨ ਭਗਤ ਰਵਿਦਾਸ ਜੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ, ਉਹ ਪਤਾ ਕੀ ਕਹਿੰਦੇ ਨੇ। ਕਹਿਣ ਲੱਗੇ ਇਹਨਾਂ ਪੰਜਾਂ ਬਾਰੇ ਤੇ ਮੰਨ ਲਿਆ ਕਿ ਇਹਨਾਂ ਕੋਲ ਇੰਨੀ ਮੱਤ ਨਹੀਂ ਹੈਗੀ, ਇਹਨਾਂ ਕੋਲ ਵਿਵੇਕ ਬੁੱਧੀ ਨਹੀਂ ਹੈਗੀ। ਇਹ ਜਿਹੜੇ ਜੀਵ ਨੇ ਨਾ, ਹਾਥੀ ਆਦਿਕ, ਹਿਰਨ ਆਦਿਕ, ਇਹਨਾਂ ਕੋਲ ਤੇ ਵਿਵੇਕ ਬੁੱਧੀ ਨਹੀਂ, ਵਿਚਾਰ ਕਰਨ ਦੀ ਬੁੱਧੀ ਨਹੀਂ ਕਿ ਮੈਂ ਕਿਤੇ ਫਸ ਨਾ ਜਾਵਾਂ ਜਾਂ ਮੈਂ ਕਿਤੇ ਮਰ ਨਾ ਜਾਵਾਂ। ਪਰੰਤੂ ਬੰਦਿਆ, ਤੈਨੂੰ ਤੇ ਮਾਲਕ ਨੇ ਬੁੱਧੀ ਦਿੱਤੀ, ਅਕਲ ਦਿੱਤੀ, ਇੱਥੋਂ ਤੱਕ ਕਹਿੰਦੇ ਤੇਰੀ ਵੀ ਵਿਵੇਕ ਬੁੱਧੀ ਦਾ ਦੀਵਾ ਮੈਲਾ ਹੋ ਗਿਆ। ਤਾਂ ਕਰਕੇ ਮਾਧੋ ਅਵਿਦਿਆ ਹੈ ਤਕੀਨ, ਵਿਵੇਕ ਦੀਪ ਮਲੀਨ। ਇਹ ਜਿਹੜੇ ਪੰਜੇ ਦੇ ਪੰਜੇ ਆ, ਇਹਨਾਂ ਦੇ ਕੋਲ ਅਵਿਦਿਆ ਵਾ, ਵਿਦਿਆ ਨੀਗੀ, ਭਾਵ ਗਿਆਨ ਨੀਗਾ, ਕੋਈ ਪੜ੍ਹੇ ਲਿਖੇ ਨੀਗੇ, ਸੋਝੀ ਨੀਗੀ, ਤੈਨੂੰ ਤੇ ਗੁਰੂ ਬਾਜਾ ਮਾਰ ਮਾਰ ਕੇ ਦੱਸਦਾ ਹੈ ਓਏ ਸੱਜਣਾ, ਇਹਨਾਂ ਤੋਂ ਬਾਅਦ ਚ, ਇਹਨਾਂ ਵਿਕਾਰਾਂ ਤੋਂ ਬਾਅਦ ਚ ਗੁਰੂ ਕਹਿੰਦਾ ਇੱਥੇ ਸ਼ਰਨ ਚ ਆ ਜਾ, ਸਾਧ ਸੰਗਤ ਚ ਆ ਜਾ, ਤੇਰੇ ਅੰਦਰੋਂ ਇਹ ਸਾਰੇ ਦੇ ਸਾਰੇ ਰੋਗ ਮੁਕਾ ਦੇ। ਆਖਿਆ ਨਾ ਪਾਤਸ਼ਾਹ ਨੇ ਰਾਗ ਟੋਡੀ ਚ ਪੰਚਮ ਪਾਤਸ਼ਾਹ ਦੇ ਬਚਨ ਨੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ, ਇਹੋ ਤਨ ਤੇ ਸਗਲ ਦੂਰ ਕੀਨ। ਮੇਰੇ ਪ੍ਰਭੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਹੈ, ਇਹ ਪੰਜੇ ਦੋਖ ਮੇਰੇ ਅੰਦਰੋਂ ਮੁਕਾ ਦਿੱਤੇ ਆ, ਹੰਕਾਰ ਆਦਿਕ ਵੀ ਮੇਰੇ ਅੰਦਰੋਂ ਉਹਨੇ ਖਤਮ ਕਰ ਦਿੱਤਾ। ਇਹਦਾ ਭਾਵ ਇਹਨਾਂ ਨੂੰ ਮੁਕਾਉਣ ਦਾ ਤਰੀਕਾ ਹੈ ਗੁਰੂ ਕੀ ਸਾਧ ਸੰਗਤ। ਆਸਾ ਮਨਸਾ ਡਾਇਣੀ ਹਰਖ ਸੋਗ ਬਹੁ ਰੋਗ ਵਧੰਦੇ। ਕਹਿਣ ਲੱਗੇ ਆਸਾ ਤੇ ਮਨਸਾ, ਇਹ ਜਿਹੜੀਆਂ ਤੇਰੇ ਅੰਦਰ ਤਰ੍ਹਾਂ ਤਰ੍ਹਾਂ ਦੇ ਫੁਰਨੇ ਉੱਠਦੇ ਆ, ਆਹ ਵੀ ਮੇਰੇ ਕੋਲ ਹੋਵੇ, ਆਹ ਵੀ ਮੇਰੇ ਕੋਲ ਹੋਵੇ, ਆਹ ਵੀ ਕੰਮ ਕਰ ਲਾਂ, ਇਹ ਵੀ ਕਰ ਲਾਂ, ਉਹਦੇ ਕਰਕੇ ਪਰਾਇਆ ਤਨ ਪਰਾਇਆ ਧਨ ਜਿਹੜਾ ਇੱਧਰਲੇ ਪਾਸੇ ਦੌੜਦਾ ਆ ਇਨਸਾਨ। ਭਾਈ ਗੁਰਦਾਸ ਜੀ ਕਹਿੰਦੇ ਇਹ ਦੋਵੇਂ ਆਸਾ ਮਨਸਾ ਇਹ ਡੈਣਾ ਵਾ ਦੋਵੇਂ। ਹਰਖ ਸੋਗ ਬਹੁ ਰੋਗ ਵਧੰਦੇ, ਹਰਖ ਤੇ ਸੋਗ ਭਾਵ ਖੁਸ਼ੀ ਤੇ ਗਮੀ, ਇਹ ਤਰ੍ਹਾਂ ਤਰ੍ਹਾਂ ਦੇ ਰੋਗ ਨੂੰ ਵਧਾਉਣ ਵਾਲੇ ਆ। ਇਹ ਕੰਮ ਕਰਾਂ ਮੈਨੂੰ ਬੜੀ ਖੁਸ਼ੀ ਮਿਲੇਗੀ, ਇਹ ਕੰਮ ਕਰਾਂ ਮੈਨੂੰ ਬੜੀ ਖੁਸ਼ੀ ਮਿਲੇਗੀ, ਤਰ੍ਹਾਂ ਤਰ੍ਹਾਂ ਦੀਆਂ ਆਸਾ ਮਨਸਾ ਤੇ ਖੁਸ਼ੀਆਂ ਗਮੀਆਂ ਦੇ ਵਿੱਚ ਸਾਰੀ ਦੀ ਸਾਰੀ ਜ਼ਿੰਦਗੀ ਗਲਤਾਨ ਰਹਿ ਕੇ ਫਿਰ ਦੂਸਰਿਆਂ ਨਾਲ ਧੋਖਾ ਫਰੇਬ ਤੇ ਛਲ ਕਪਟ ਧਨ ਦੌਲਤ ਦੀ ਖਾਤਰ ਆਪਣੀਆਂ ਆਸਾ ਮਨਸਾ ਦੀਆਂ ਪੂਰਤੀਆਂ ਕਰਨ ਵਾਸਤੇ ਸੰਸਾਰ ਜਗਤ ਵਿੱਚ ਇਹ ਇਨਸਾਨ ਕਰਦਾ ਹੈ ਤੇ ਦੁਖੀ ਹੀ ਦੁਖੀ ਹੋਰ ਵਧੀਕ ਸੰਸਾਰ ਜਗਤ ਦੇ ਵਿੱਚ ਦੁੱਖ ਸਹੇੜਦਾ ਰਹਿੰਦਾ ਹੈ। ਮਨਮੁਖ ਦੂਜੇ ਭਾਏ ਲੱਗ, ਭੰਬਲ ਭੂਸੇ ਖਾਏ ਪਵੰਦੇ। ਕਹਿਣ ਲੱਗੇ ਜਿਹੜੇ ਮਨਮੁਖ ਲੋਕ ਆ, ਮਨ ਦੀ ਮੱਤ ਉੱਤੇ ਚੱਲਣ ਵਾਲੇ, ਉਹ ਪਰਮੇਸ਼ਰ ਦੇ ਪਿਆਰ ਨੂੰ ਛੱਡ ਕੇ ਮਾਇਆ ਤੇ ਪਦਾਰਥਾਂ ਦੇ ਪਿਆਰ ਵਿੱਚ ਲੱਗ ਕੇ ਭੰਬਲ ਭੂਸੇ ਹੀ ਖਾਂਦੇ ਆ, ਭਾਵ ਸੰਸਾਰ ਜਗਤ ਵਿੱਚ ਥਾਂ ਥਾਂ ਭੌਂਦੇ ਫਿਰਦੇ ਆ, ਭਟਕਦੇ ਫਿਰਦੇ ਤੇ ਖੁਆਰ ਹੁੰਦੇ ਨੇ, ਹਰ ਬਿਸਰਤ ਸਦਾ ਖੁਆਰੀ। ਪਰਮਾਤਮਾ ਤੋਂ ਟੁੱਟ ਕੇ, ਨਾਮ ਸਿਮਰਨ ਨਾਲੋਂ ਟੁੱਟ ਕੇ ਖੁਆਰ ਹੀ ਹੋਣਾ ਹੈ। ਸਤਿਗੁਰ ਸੱਚਾ ਪਾਤਸ਼ਾਹ, ਗੁਰਮੁਖ ਗਾਡੀ ਰਾਹ ਚਲੰਦੇ। ਸਤਿਗੁਰੂ ਸਾਡਾ ਸੱਚਾ ਪਾਤਸ਼ਾਹ ਹੈ, ਉਹਦੀ ਪਾਤਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ। ਇਸੇ ਲਈ ਜਿਹੜੇ ਗੁਰਮੁਖ ਜਨ ਨੇ, ਗੁਰੂ ਦੀ ਸ਼ਰਨ ਪਏ ਨੇ, ਉਹ ਗਾਡੀ ਰਾਹ ਪਰ ਤੁਰਦੇ, ਗਾਡੀ ਰਾਹ ਤੇ ਚੱਲਦੇ, ਭਾਵ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲਦੇ ਹਨ, ਜਿਹੜਾ ਮਾਰਗ ਗੁਰੂ ਨੇ ਦਰਸਾ ਦਿੱਤਾ ਹੈ। ਸਾਧ ਸੰਗਤ ਮਿਲ ਚੱਲਣਾ, ਭੱਜ ਗਏ ਠੱਗ ਚੋਰ ਡਰੰਦੇ। ਕਹਿਣ ਲੱਗੇ ਸਾਧ ਸੰਗਤ ਵਿਖੇ ਜਿਹੜੇ ਗੁਰਮੁਖ ਜਾਣੇ ਆ, ਉਹ ਮਿਲ ਕੇ ਚੱਲਦੇ ਆ ਹੋਰਨਾਂ ਗੁਰਸਿੱਖਾਂ ਨਾਲ, ਹੋਰਨਾਂ ਸਤਸੰਗੀ ਜਨਾਂ ਨਾਲ, ਸੰਸਾਰ ਜਗਤ ਵਿੱਚ ਮਿਲ ਕੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਉਹ ਚੱਲਦੇ ਆ, ਤੇ ਉਹਨਾਂ ਦੇ ਚੱਲਣ ਨਾਲ, ਗੁਰੂ ਦੇ ਰਾਹ ਤੇ ਚੱਲਣ ਨਾਲ, ਉਹਨਾਂ ਨੇ ਜਿਹੜਾ ਗੁਰੂ ਦਾ ਰਸਤਾ ਅਪਣਾ ਲਿਆ, ਉਸ ਰਸਤੇ ਉੱਤੇ ਚੱਲਣ ਨਾਲ ਕੀ ਹੋਇਆ ਜੀ? ਭੱਜ ਗਏ ਠੱਗ ਚੋਰ ਡਰੰਦੇ। ਇਹ ਜਿਹੜੇ ਪੰਜੇ ਵਿਸ਼ੇ ਤੇ ਖੁਸ਼ੀਆਂ ਗਮੀਆਂ ਦੀ ਖਾਤਰ ਜੋ ਵਿਕਾਰ ਤੇ ਬੁਰਿਆਈਆਂ ਕਰਦਾ ਸੀਗਾ, ਕਹਿਣ ਲੱਗੇ ਉਹ ਸਾਰੇ ਦੇ ਸਾਰੇ ਠੱਗ ਚੋਰ ਭੱਜ ਗਏ ਸਾਰੇ, ਕਿਉਂਕਿ ਉਹ ਤੇਰੇ ਜੀਵਨ ਨੂੰ ਠੱਗ ਜੂ ਰਹੇ ਸੀ। ਇਹ ਸਾਰੇ ਦੇ ਸਾਰੇ ਜਿੰਨੇ ਵਿਸ਼ੇ ਵਿਕਾਰ ਤੇ ਉਹ ਪੰਜੇ ਦੋਖ ਵੀ ਪਹਿਲਾਂ ਜਿਹੜੇ ਦੱਸੇ ਨੇ ਭਾਈ ਗੁਰਦਾਸ ਜੀ ਨੇ, ਕਹਿਣ ਲੱਗੇ ਸਾਰੇ ਦੇ ਸਾਰੇ ਜਿਹੜੇ ਤੇਰੇ ਆਤਮਿਕ ਜੀਵਨ ਨੂੰ ਠੱਗਦੇ ਸੀ, ਲੁੱਟਦੇ ਸੀ ਤੈਨੂੰ, ਉਹ ਸਾਰੇ ਦੇ ਸਾਰੇ ਹੁਣ ਸਾਧ ਸੰਗਤ ਵਿੱਚ ਤੇਰੇ ਆਉਣ ਕਰਕੇ ਡਰ ਕੇ ਭੱਜ ਜਾਂਦੇ, ਹੁਣ ਉਹ ਤੇਰੇ ਨੇੜੇ ਨਹੀਂ ਆ ਸਕਦੇ, ਕਿਉਂਕਿ ਇਹ ਵੀ ਚੋਰ ਠੱਗ ਨੇ ਨਾ, ਵਿਕਾਰ ਵੀ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਇਸ ਲਈ ਜਦੋਂ ਗੁਰਮੁਖ ਹੋ ਗਏ, ਇਹ ਸਾਰੇ ਦੇ ਸਾਰੇ ਚੋਰ ਠੱਗ ਵਿਕਾਰਾਂ ਰੂਪੀ ਡਰਦੇ ਮਾਰੇ, ਗੁਰੂ ਤੋਂ ਡਰਦੇ, ਸਾਧ ਸੰਗਤ ਚੋਂ ਡਰਦੇ, ਸ਼ਬਦ ਤੋਂ ਡਰਦੇ, ਪ੍ਰਭੂ ਦੇ ਸਤਨਾਮ ਸ੍ਰੀ ਵਾਹਿਗੁਰੂ ਨਾਮ ਸਿਮਰਨ ਤੋਂ ਡਰਦੇ ਭੱਜ ਜਾਂਦੇ, ਦੌੜ ਜਾਂਦੇ, ਨਹੀਂ ਤੇਰੇ ਨੇੜੇ ਆ ਸਕਦੇ। ਲੈ ਲਾਹਾ ਨਿਜ ਘਰ ਨਿਭਾਉਂਦੇ। ਇਸ ਲਈ ਗੁਰਮੁਖ ਜਨਮ ਦਾ ਲਾਭ ਲੈ ਕੇ ਜਿਹੜੇ ਗੁਰਸਿੱਖ ਪਿਆਰੇ ਗੁਰੂ ਦੀ ਮੱਤ ਤੇ ਚੱਲਣ ਵਾਲੇ, ਉਹ ਆਪਣੇ ਸਵੈ ਸਰੂਪ ਵਿੱਚ ਟਿਕ ਜਾਂਦੇ ਆ। ਨਿਜ ਘਰ, ਨਿਜ ਘਰ ਸਾਡਾ ਆਪਣਾ ਘਰ, ਜਿੱਥੇ ਸਾਡੇ ਹਿਰਦੇ ਚ ਪਰਮਾਤਮਾ ਦੀ ਜੋਤ ਵੱਸਦੀ ਹੈ, ਜਿੱਥੇ ਸਾਡੇ ਹਿਰਦੇ ਚ ਨਿਰੰਕਾਰ ਵਾਹਿਗੁਰੂ ਦਾ ਵਾਸਾ ਹੈ। ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ। ਇਸ ਲਈ ਸਾਧ ਸੰਗਤ ਉਹ ਆਪਣੇ ਨਿਜ ਘਰ ਵਿੱਚ ਟਿਕ ਜਾਂਦੇ, ਪ੍ਰਭੂ ਨਾਲ ਸਾਂਝ ਪਾ ਲੈਂਦੇ ਨੇ, ਤੇ ਜੇ ਨਹੀਂ ਗੁਰੂ ਦੀ ਸ਼ਰਨ ਵਿੱਚ ਆਏ ਜਿਹੜੇ ਸਤਿਗੁਰੂ ਤੋਂ ਹੀ ਫਟਕਾਰੇ ਹੋਏ ਤੇ ਗੁਰੂ ਤੋਂ ਬੇਮੁਖ ਹੋਏ ਆ ਉਹਨਾਂ ਵਾਸਤੇ ਵੀ ਬਚਨ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਣੀ ਚ ਆਖਿਆ ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਭੂਸੇ ਖਾਏ। ਉਹ ਭੰਬਲ ਭੂਸੇ ਸੰਸਾਰ ਚ ਖਾਂਦੇ, ਭੌਂਦੇ ਹੀ ਫਿਰਦੇ ਆ, ਖੁਆਰ ਹੀ ਹੁੰਦੇ, ਥਾਂ ਥਾਂ ਦੀਆਂ ਠੋਕਰਾਂ ਖਾਂਦੇ ਹਨ। ਗੁਰਮੁਖ ਜਨ ਹੀ ਨਿਜ ਘਰ ਵਿੱਚ ਟਿਕ ਕੇ ਪ੍ਰਭੂ ਦੀ ਯਾਦ ਨਾਮ ਸਿਮਰਨ ਦਾ ਲਾਹਾ ਪ੍ਰਾਪਤ ਕਰਕੇ ਜੀਵਨ ਦੀ ਬਾਜੀ ਜਿੱਤ ਲੈਂਦੇ ਹਨ। ਵਾਰ ਪੰਜਵੀਂ ਦੀ ਇੱਕਵੀਂ ਪੌੜੀ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ, ਬੇੜੀ ਚਾੜ ਲੰਘਾਹੇਂਦਾ ਬਾਹਲੇ ਪੂਰ ਮਾਨਸ ਮੋਹਾਣਾ, ਆਗੂ ਇੱਕ ਨਿਭਾਹੇਂਦਾ ਲਸ਼ਕਰ ਸੰਗ ਸ਼ਾਹ ਸੁਲਤਾਨਾ, ਫਿਰੈ ਮਹੱਲੇ ਪਾਹਰੂ ਹੋਏ ਨਚਿੰਦ ਸਵਨ ਪ੍ਰਧਾਨਾ, ਲਾੜਾ ਇੱਕ ਵਿਵਾਹੀਐ ਬਾਹਲੇ ਜਾਨੀ ਕਰ ਮਿਹਮਾਣਾ, ਪਾਤ ਸਾਹੂ ਇੱਕ ਮੁਲਕ ਵਿੱਚ ਹੋਰ ਪਰਜਾ ਹਿੰਦੂ ਮੁਸਲਮਾਨਾ, ਸਤਿਗੁਰ ਸੱਚਾ ਪਾਤ ਸਾਹ ਸਾਧ ਸੰਗਤ ਗੁਰ ਸ਼ਬਦ ਨੀਸਾਣਾ, ਸਤਿਗੁਰ ਪਰਣੈ ਤਿੰਨ ਕੁਰਬਾਣਾ, ਸਤਿਗੁਰ ਪਰਣੈ ਤਿੰਨ ਕੁਰਬਾਣਾ। ਗੁਰੂ ਦੀ ਮਹਿਮਾ ਸਤਿਗੁਰ ਦੀ ਵਡਿਆਈ ਦੱਸਦਿਆਂ ਫਰਮਾਨ ਕਰ ਰਹੇ ਨੇ, ਕਹਿਣ ਲੱਗੇ ਬੇੜੀ ਚਾੜ ਲੰਘਾਏਂਦਾ ਬਾਹਲੇ ਪੂਰ ਮਾਨਸ ਮੋਹਾਣਾ, ਜਿਹੜਾ ਮਲਾਹ ਆ ਉਹ ਕੀ ਕਰਦਾ ਆ, ਬੇੜੀ ਦੇ ਉੱਤੇ ਚੜਾ ਕੇ ਬੜੇ ਲੋਕਾਂ ਨੂੰ, ਪੂਰ ਦਾ ਅਰਥ ਹੁੰਦਾ ਇਕੱਠ, ਜਿਵੇਂ ਬਹੁਤੇ ਲੋਕ ਬੇੜੀ ਦੇ ਵਿੱਚ ਬੈਠਦੇ ਆ, ਕਈਆਂ ਲੋਕਾਂ ਨੂੰ ਬੇੜੀ ਦੇ ਵਿੱਚ ਬਿਠਾ ਕੇ ਜਿਹੜਾ ਮਲਾਹ ਆ ਉਹ ਮਨੁੱਖਾਂ ਦੇ ਪੂਰਾਂ ਦੇ ਪੂਰ ਇਕੱਠਾਂ ਦੇ ਇਕੱਠ ਨਦੀ ਤੋਂ ਪਾਰ ਲੈ ਜਾਂਦਾ ਹੈ, ਦਰਿਆ ਤੋਂ ਪਾਰ ਲੈ ਜਾਂਦਾ ਹੈ। ਬਾਹਲੇ ਪੂਰ ਮਾਨਸ ਮੋਹਾਣਾ, ਭਾਵ ਇਸੇ ਤਰ੍ਹਾਂ ਸਤਿਗੁਰੂ ਏਕਿਆ ਲੱਖਾਂ ਸੰਗਤਾਂ ਨੂੰ ਭਗਤੀ ਦੀ ਬੇੜੀ ਤੇ ਚੜਾ ਕੇ, ਨਾਮ ਸਿਮਰਨ ਦੇ ਬੇੜੇ ਤੇ ਚੜਾ ਕੇ ਸੰਸਾਰ ਭਵ ਸਾਗਰ ਤੋਂ ਪਾਰ ਲੈ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੀ ਵਡਿਆਈ ਅਗਲੀਆਂ ਪੰਕਤੀਆਂ ਚ ਜਾ ਕੇ ਕਰਨਗੇ। ਦਲੀਲ ਦੇ ਰਹੇ ਨੇ, ਕਹਿੰਦੇ ਜਿਵੇਂ ਇੱਕ ਮਲਾਹ ਬੇੜੀ ਵਿੱਚ ਬਿਠਾ ਕੇ ਕਈ ਪੂਰ ਦਿਨ ਵਿੱਚ ਕਿੰਨੇ ਲੋਕਾਂ ਨੂੰ ਪਾਰ ਲੈ ਕੇ ਜਾਂਦਾ, ਕਿਤਨੇ ਕਿਤਨੇ ਲੋਕ ਬੇੜੀ ਵਿੱਚ ਬਿਠਾ ਲੈਂਦਾ, ਇੱਕ ਪਾਸੇ ਗਿਆ ਜਦੋਂ ਉਹਨਾਂ ਨੂੰ ਦੂਸਰੇ ਕੰਢੇ ਤੇ ਲਾਹ ਆਇਆ ਫਿਰ ਵਾਪਸ ਆ ਗਿਆ, ਭਾਵ ਸਾਰਾ ਦਿਨ ਕਿੰਨਿਆਂ ਲੋਕਾਂ ਨੂੰ ਨਦੀ ਤੋਂ ਦਰਿਆ ਆਦਿਕ ਤੋਂ ਉਹ ਪਾਰ ਲੈ ਕੇ ਜਾਂਦਾ ਹੈ ਜਿਹੜਾ ਮਲਾਹ ਹੈ। ਇਸੇ ਤਰ੍ਹਾਂ ਸਾਡਾ ਗੁਰੂ ਵੀ ਜਿਹੜਾ ਉਹ ਮਲਾਹ ਹੈ ਉਸ ਦਾ ਜ਼ਿਕਰ ਕਰ ਰਹੇ, ਭਾਵ ਸਾਗਰ ਤੋਂ ਪਾਰ ਲੈ ਕੇ ਜਾਣ ਵਾਲਾ। ਆਗੂ ਇੱਕ ਨਿਭਾਹੇਂਦਾ ਲਸ਼ਕਰ ਸੰਗ ਸ਼ਾਹ ਸੁਲਤਾਨਾ, ਇੱਕੋ ਆਗੂ ਸੁਲਤਾਨ ਤੇ ਬਾਦਸ਼ਾਹ ਹੁੰਦਾ ਆ, ਲਸ਼ਕਰਾਂ ਦੇ ਸੰਗ ਨਿਰਵਾਹ ਕਰਦਾ, ਕਈ ਲਸ਼ਕਰ ਉਹਦੇ ਕੋਲ, ਲਾਮ ਲਸ਼ਕਰ ਜਿਸ ਨੂੰ ਆਪਾਂ ਕਹਿ ਦਿੰਦੇ, ਫੌਜਾਂ ਕਹਿ ਦਿੰਦੇ, ਉਹਦੀ ਆਰਮੀ ਕਹਿ ਦਿੰਦੇ। ਹੁਣ ਬਾਦਸ਼ਾਹ ਦੇ ਪਾਸ ਫੌਜ ਆ, ਬਾਦਸ਼ਾਹ ਦੇ ਪਾਸ ਬੜਾ ਤਕੜਾ ਲਾਮ ਲਸ਼ਕਰ ਆ, ਅਹਿਲਕਾਰ ਆ, ਸਪਾਹੀ ਆ, ਫੌਜਦਾਰ ਆ, ਕਈ ਕੁਛ ਨੇ ਉਹਦੇ ਪਾਸ, ਪਰ ਜਿਹੜਾ ਬਾਦਸ਼ਾਹ ਹੈ ਉਹ ਇੱਕ ਹੈ, ਆਗੂ ਆ ਜਿਹੜਾ ਇੱਕ ਹੈ। ਇਸੇ ਤਰ੍ਹਾਂ ਗੁਰੂ ਕੀਆਂ ਸੰਗਤਾਂ ਬੇਅੰਤ ਨੇ, ਪਰੰਤੂ ਗੁਰਸਿੱਖ ਬੇਅੰਤ ਹੋਣ ਦੇ ਬਾਵਜੂਦ ਸੰਗਤਾਂ ਲੱਖਾਂ ਕਰੋੜਾਂ ਹੋਣ ਭਾਵੇਂ, ਪਰ ਸਾਧ ਸੰਗਤ ਸਤਿਗੁਰ ਇੱਕ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਦਸਾਂ ਪਾਤਸ਼ਾਹੀਆਂ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਵਰਤੀ, ਪਾਤਸ਼ਾਹੀਆਂ ਭਾਵੇਂ ਦਸ ਨੇ, ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ, ਪਰ ਜੋਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੰਮ ਕਰ ਰਹੀ। ਜੋਤ ਉਹ ਆ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਇਸੇ ਤਰ੍ਹਾਂ ਜਿਵੇਂ ਆਗੂ ਇੱਕ, ਬਾਦਸ਼ਾਹ ਸੁਲਤਾਨ ਇੱਕ, ਲੱਖਾਂ ਕਰੋੜਾਂ ਉਹਦੀ ਪਰਜਾ ਤੇ ਲਾਮ ਲਸ਼ਕਰ ਤੇ ਸਿਪਾਹੀ ਆਦਿਕ ਨੇ, ਇਸੇ ਤਰ੍ਹਾਂ ਮੇਰਾ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਸਿੱਖਾਂ ਦਾ ਗੁਰੂ, ਇੱਕ ਸ਼ਬਦ ਗੁਰੂ, ਐਵੇਂ ਥਾਂ ਥਾਂ ਨਾ ਭਟਕਦੇ ਫਿਰੋ, ਐਵੇਂ ਜਗ੍ਹਾ ਜਗ੍ਹਾ ਤੇ ਨਾ ਠੋਕਰਾਂ ਖਾਂਦੇ ਫਿਰੋ, ਜੇ ਭਾਵ ਸਾਗਰ ਤੋਂ ਪਾਰ ਜਾਣਾ ਚਾਹੁੰਦੇ ਆ। ਫਿਰ ਐ ਮਹੱਲੇ ਪਾਹਰੂ ਹੋਏ ਨਚਿੰਦ ਸਵਨ ਪ੍ਰਧਾਨਾ, ਇੱਕ ਪਹਿਰਾ ਦੇਣ ਵਾਲਾ ਤੇ ਸਾਰੇ ਮੁਹੱਲੇ ਵਿੱਚ ਰਾਤ ਨੂੰ ਚੌਂਕੀਦਾਰ ਬਣ ਕੇ ਢੰਡੋਰਾ ਦਿੰਦਾ ਤੇ ਸਾਧ ਸੰਗਤ, ਹੁਣ ਇੱਕ ਪਾਹਰੂ, ਪਾਹਰੂ ਦਾ ਮਤਲਬ ਚੌਂਕੀਦਾਰ, ਪਹਿਰੇਦਾਰ, ਕਹਿੰਦੇ ਹੁਣ ਇੱਕ ਪਹਿਰੇਦਾਰ ਜਿਹੜਾ ਉਹ ਸਾਰੇ ਦੇ ਸਾਰੇ ਮੁਹੱਲੇ ਦੀ ਰਾਖੀ ਕਰਦਾ, ਚੌਂਕੀ ਦਿੰਦਾ। ਹੋਏ ਨਚਿੰਦ ਸਮਣ ਪ੍ਰਧਾਨ, ਤੇ ਜਿਹੜੇ ਅਮੀਰ ਲੋਕ ਆ ਕਹਿੰਦੇ ਉਹ ਸਾਰੇ ਦੇ ਸਾਰੇ ਨਿਸ਼ਚਿੰਤ ਹੋ ਕੇ, ਮਤਲਬ ਕਿ ਸਾਰਾ ਮੁਹੱਲਾ ਨਿਸ਼ਚਿੰਤ ਹੋ ਕੇ ਸੁੱਤਾ, ਸੌ ਜਾਂਦੇ ਸਾਰੇ। ਕਿਉਂ? ਕਿਉਂਕਿ ਸਾਡੇ ਕੋਲ ਚੌਂਕੀਦਾਰ, ਸਾਡੇ ਕੋਲ ਪਾਹਰੂ ਆ। ਗੁਰੂ ਦਾ ਸਿੱਖਾ ਵੇਖ ਕਦੇ ਸੋਚ ਕੇ, ਓਏ ਤੇ ਤੇਰੇ ਕੋਲ ਗੁਰੂ ਦਾ ਸ਼ਬਦ ਹੋਵੇ, ਤੇਰੇ ਕੋਲ ਨਾਮ ਸਿਮਰਨ ਹੋਵੇ, ਤੇਰੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜੀ ਹੋਵੇ, ਪਾਹਰੂ ਵਾਲਾ ਸ਼ਬਦ ਚੋਰ ਨਾ ਲੱਗੇ। ਜੇ ਫਿਰ ਪਹਿਰੇਦਾਰ ਸੁਚੇਤ ਹੈ ਤੇ ਤੇਰੇ ਘਰ ਚੋਰ ਨਹੀਂ ਲੱਗ ਸਕਦੇ। ਇਸ ਲਈ ਸ਼ਬਦ ਰੂਪੀ, ਨਾਮ ਸਿਮਰਨ ਰੂਪੀ, ਇਹ ਵੀ ਇੱਕ ਪਾਹਰੂ ਆ ਤੇਰੇ ਕੋਲ, ਤੇਰੇ ਹਿਰਦੇ ਚ, ਜਿਹੜਾ ਕਾਮ ਕ੍ਰੋਧ ਲੋਭ ਮੋਹੰਕਾਰ ਵਿਕਾਰਾਂ ਤੇ ਵਿਸ਼ਿਆਂ ਰੂਪੀ ਚੋਰਾਂ ਨੂੰ ਤੇਰੇ ਨੇੜੇ ਨਹੀਂ ਆਉਣ ਦਿੰਦਾ। ਲਾੜਾ ਇੱਕ ਵਿਵਾਹੀ ਹੈ, ਬਾਲੇ ਜਾਨੀ ਕਰ ਮਿਹਮਾਨ। ਹੁਣ ਲਾੜਾ ਤੇ ਇੱਕ ਹੀ ਵਿਆਹੀ ਦਾ ਨਾ, ਪਰ ਉਸਨੂੰ ਵਿਆਹਣ ਦੀ ਖਾਤਰ ਬਹੁਤੇ ਜਾਨੀ ਪ੍ਰਾਹੁਣੇ ਬਣ ਕੇ ਤੇ ਲੜਕੀ ਵਾਲਿਆਂ ਦੇ ਘਰ ਜਾਂਦੇ, ਆਦਰ ਸਤਿਕਾਰ ਪ੍ਰਾਪਤ ਕਰਦੇ ਨੇ। ਹੁਣ ਧਿਆਨ ਨਾਲ ਸੁਣੀ ਜਾਇਓ ਬਚਨ, ਸਾਧ ਸੰਗਤ, ਗੁਰੂ ਸਵਾਰਿਓ, ਭਾਈ ਗੁਰਦਾਸ ਜੀ ਨੇ ਗੁਰੂ ਦੀ ਗੱਲ ਕਰਨੀ ਹੈ ਕਿ ਸਤਿਗੁਰ ਇੱਕ ਆ, ਲੱਖਾਂ ਕਰੋੜਾਂ ਨੂੰ ਭਵ ਸਾਗਰ ਤੋਂ ਪਾਰ ਲੈ ਜਾਂਦਾ ਹੈ। ਭਾਵ ਇਹ ਸਾਰੀਆਂ ਦਲੀਲਾਂ ਵਾ, ਜਿਵੇਂ ਲਾੜਾ ਇੱਕ ਵਿਆਹਣ ਵਾਸਤੇ ਜਾਣਾ ਹੈ, ਪਰੰਤੂ ਜਾਨੀ ਕਿੰਨੇ ਜਾਂਦੇ ਆ, ਜੰਜ ਇਕੱਠੀ ਹੋ ਕੇ ਜਾਂਦੀ ਹੈ, ਉਹਨਾਂ ਨੂੰ ਮਾਣ ਸਤਿਕਾਰ ਮਿਲਦਾ। ਇੱਕ ਪਾਹਰੂ, ਇੱਕ ਪਹਿਰੇਦਾਰ ਸਾਰੇ ਦੇ ਸਾਰੇ ਮੁਹੱਲੇ ਦੀ ਰਾਖੀ ਕਰਦਾ। ਕਹਿਣ ਲੱਗੇ ਬਾਦਸ਼ਾਹ ਇੱਕ ਆ ਤੇ ਲਾਮ ਲਸ਼ਕਰ ਤੇ ਫੌਜਾਂ ਉਹਦੀਆਂ ਕਿੰਨੀਆਂ ਨੇ, ਇਸੇ ਤਰ੍ਹਾਂ ਮਲਾਹ ਬੇੜੀ ਦਾ ਇੱਕ ਆ ਤੇ ਦਿਨ ਦੇ ਵਿੱਚ ਕਿੰਨੇ ਲੋਕਾਂ ਨੂੰ ਦਰਿਆ ਤੋਂ ਪਾਰ ਲੈ ਕੇ ਜਾਂਦਾ ਹੈ। ਫਿਰ ਅਗਲੀ ਪੰਕਤੀ ਚ ਕਹਿੰਦੇ, ਪਾਤ ਸਾਹੂ ਇੱਕ ਮੁਲਕ ਵਿੱਚ, ਹੋਰ ਪਰਜਾ ਹਿੰਦੂ ਮੁਸਲਮਾਨ। ਕਹਿਣ ਲੱਗੇ ਬਾਦਸ਼ਾਹ ਤਾਂ ਦੇਸ਼ ਵਿੱਚ ਇੱਕ ਹੁੰਦਾ ਹੈ, ਪਰ ਉਹਦੀ ਪਰਜਾ ਦੇ ਵਿੱਚ ਕਈ ਹਿੰਦੂ ਤੇ ਕਈ ਮੁਸਲਮਾਨ, ਭਾਵ ਕਈ ਤਰ੍ਹਾਂ ਦੀ ਪਰਜਾ ਉਹਦੀ, ਕੋਈ ਵੱਖ ਵੱਖ ਮਤਾਂ ਦੇ, ਵੱਖ ਵੱਖ ਮਜ਼ਹਬਾਂ ਦੇ, ਵੱਖ ਵੱਖ ਵਰਣਾਂ ਦੇ, ਕੋਈ ਹਿੰਦੂ ਆ, ਕੋਈ ਮੁਸਲਮਾਨ ਆ, ਕੋਈ ਕਿਸੇ ਮਤ ਦਾ, ਕੋਈ ਕਿਸੇ ਮਜ਼ਹਬ ਦਾ, ਕੋਈ ਕਿਸੇ ਵਰਣ ਦਾ, ਇਹ ਖੱਤਰੀ ਆ, ਇਹ ਬ੍ਰਾਹਮਣ ਆ, ਇਹ ਵੈਸ਼ ਆ, ਇਹ ਸ਼ੂਦਰ ਆ, ਕੋਈ ਅਮੀਰ ਆ, ਕੋਈ ਗਰੀਬ ਆ, ਕੋਈ ਕਿਸੇ ਧਰਮ ਦਾ, ਕੋਈ ਕਿਸੇ ਧਰਮ ਦਾ। ਬਾਦਸ਼ਾਹ ਤੇ ਇੱਕ ਹੀ ਆ ਨਾ ਮੁਲਕ ਦੇ ਵਿੱਚ, ਉਸੇ ਦਾ ਹੁਕਮ ਚੱਲ ਰਿਹਾ ਸਾਰਿਆਂ ਤੇ, ਹਕੂਮਤ ਕਰਦਾ ਉਹ। ਹੁਣ ਤਤ ਦੀ ਗੱਲ ਸੁਣਨੀ, ਸਤਿਗੁਰ ਸੱਚਾ ਪਾਤਸ਼ਾਹ, ਸਾਧ ਸੰਗਤ ਗੁਰ ਸ਼ਬਦ ਨਿਸਾਨ। ਸਤਿਗੁਰੂ ਸੱਚਾ ਪਾਤਸ਼ਾਹ ਹੈ, ਉਹ ਸਾਡਾ ਇੱਕ ਸ਼ਹਿਨਸ਼ਾਹ ਹੈ। ਕਹਿਣ ਲੱਗੇ ਸਾਧ ਸੰਗਤ ਐਸੀ ਸਭਾ ਆ ਜਿੱਥੇ ਮੇਰਾ ਗੁਰੂ ਗੁਰ ਸ਼ਬਦ ਦਾ ਪਰਵਾਨਾ ਦੇ ਕੇ ਸੰਸਾਰ ਭਾਵ ਸਾਗਰ ਤੋਂ ਸਾਨੂੰ ਪਾਰ ਕਰ ਦਿੰਦਾ ਹੈ। ਪਰਵਾਨਾ, ਗੁਰ ਸ਼ਬਦ ਨਿਸਾਣਾ, ਨਿਸਾਣਾ ਦਾ ਅਰਥ ਪਰਵਾਨਾ, ਗੁਰ ਸ਼ਬਦ ਦੀ ਰਾਹਦਾਰੀ ਤੈਨੂੰ ਦੇ ਦਿੰਦਾ ਹੈ। ਆਪਾਂ ਭੇਜਦੇ ਨਾ ਰਾਹਦਾਰੀ ਕਿਸੇ ਨੂੰ ਵੀਜ਼ਾ ਦਵਾਉਣਾ ਹੋਵੇ, ਆਪਾਂ ਕਹਿੰਦੇ ਮੈਨੂੰ ਫਲਾਣੇ ਬੰਦੇ ਨੇ ਰਾਹਦਾਰੀ ਭੇਜੀ ਹੈ, ਮੇਰੇ ਕੋਲ ਰਾਹਦਾਰੀ ਹੈ, ਤਾਂ ਮੈਂ ਇੱਥੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਜਾਣਾ, ਆਹ ਮੇਰੇ ਕੋਲ ਰਾਹਦਾਰੀ ਪਰਵਾਨਾ ਹੈ, ਇੱਕ ਸ਼ਹਿਰ ਤੋਂ ਮੈਂ ਦੂਜੇ ਸ਼ਹਿਰ ਨੂੰ ਜਾਣਾ ਹੈ। ਕਹਿਣ ਲੱਗੇ ਗੁਰੂ ਐਸਾ ਪਾਤਸ਼ਾਹ ਹੈ ਜਿਹੜਾ ਸ਼ਬਦ ਦਾ ਪਰਵਾਨਾ, ਸ਼ਬਦ ਦੀ ਰਾਹਦਾਰੀ ਦੇ ਕੇ ਤੈਨੂੰ ਭਾਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਸਤਿਗੁਰ ਪਰਣੈ ਤਿੰਨ ਕੁਰਬਾਨ। ਪਰਣੈ ਦਾ ਅਰਥ ਹੁੰਦਾ ਆਸਰਾ, ਸਹਾਰਾ। ਸਤਿਗੁਰ ਪਰਣੈ ਤਿੰਨ ਕੁਰਬਾਨ, ਜਿਹੜੇ ਸਤਿਗੁਰੂ ਜੀ ਦਾ ਆਸਰਾ ਲੈਂਦੇ ਹਨ। ਭਾਈ ਗੁਰਦਾਸ ਜੀ ਕਹਿ ਰਹੇ, ਮੈਂ ਉਹਨਾਂ ਤੋਂ ਕੁਰਬਾਨ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਸਾਡਾ ਸਤਿਗੁਰੂ ਆਗੂ ਇੱਕ ਹੈ, ਇੱਕ ਆਗੂ ਹਜ਼ਾਰਾਂ ਲੱਖਾਂ ਨੂੰ ਕਰੋੜਾਂ ਨੂੰ ਜਿਵੇਂ ਸੰਭਾਲਦਾ, ਇਸੇ ਤਰ੍ਹਾਂ ਮੇਰਾ ਸਤਿਗੁਰੂ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਦਾ ਹੈ। ਮੇਰਾ ਸਤਿਗੁਰੂ ਸੱਚਾ ਪਾਤਸ਼ਾਹ ਸਾਰਿਆਂ ਦਾ ਆਸਰਾ ਹੈ, ਜਿਹੜੇ ਉਹਦਾ ਸਹਾਰਾ ਲੈ ਕੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਨੇ, ਉਹ ਸੰਸਾਰ ਭਾਵ ਸਾਗਰ ਤੋਂ ਪਾਰ ਹੋ ਜਾਂਦੇ, ਸੰਸਾਰ ਸਾਗਰ ਤੋਂ ਉਹ ਮੁਕਤ ਹੋ ਜਾਂਦੇ ਨੇ ਲੋਕ, ਜਿਨ੍ਹਾਂ ਨੇ ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮੇਟੇ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਜਿਹੜੇ ਸਤਿਗੁਰੂ ਜੀ ਦਾ ਓਟ ਆਸਰਾ ਲੈਣ ਵਾਲੇ ਨੇ, ਗੁਰੂ ਦੇ ਪਰਣੇ ਤੇ ਹੋ ਗਏ, ਉਹ ਸੰਸਾਰ ਭਾਵ ਸਾਗਰ ਤੋਂ ਪਾਰ ਹੋ ਗਏ, ਮੁਕਤ ਹੋ ਗਏ।